ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵ ਜਲ ਫੇਰਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵ ਜਲ ਫੇਰਾ ਰਹਾਉ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੀਰਾ ਸਤਿਗੁਰ ਦਿਆਲ ਹਰ ਨਾਮ ਦਿਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਖੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਖੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਰੂਪ ਸਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹੋ ਸਾਹਿਬ ਨਸੀਬ ਹੋ ਉੱਤਮ ਕਰਮਾਂ ਵਾਲੇ ਹੋ ਬੜੇ ਅਦਬ ਸਤਿਕਾਰ ਸਨਮਾਨ ਪਿਆਰ ਅਤੇ ਭਾਵਨਾ ਨਾਲ ਦਿਆਲੂ ਕਿਰਪਾਲੂ ਸਤਿਗੁਰੂ ਮਹਾਰਾਜ ਜੀ ਦੇ ਬਖਸ਼ਿਸ਼ਾਂ ਮਿਹਰਾਮਤਾਂ ਭਰੇ ਪਵਿੱਤਰ ਪਾਵਨ ਸੱਚਖੰਡ ਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕਰਕੇ ਗੁਰਦੁਆਰਾ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਬੜੇ ਹੀ ਪਿਆਰ ਸਤਿਕਾਰ ਸਹਿਤ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਆਪ ਜੀ ਜੁੜ ਬੈਠੇ ਹੋ ਅਥਵਾ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਇੰਟਰਨੈਟ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਤੋਂ ਹੁੰਦੀ ਅੰਮ੍ਰਿਤ ਵਰਖਾ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਅੱਜ ਮਹਾਨ ਬਖਸ਼ਿਸ਼ ਮਹਾਨ ਕਿਰਪਾ ਕੀਤੀ ਹੈ, ਪਰਮੇਸ਼ਰ ਪਰਮਾਤਮਾ ਦੀ ਇਲਾਹੀ ਦਰਗਾਹੀ ਪਵਿੱਤਰ ਪਾਵਨ ਗੁਰਬਾਣੀ ਦੇ ਮਹਿਮਾ ਮਈ ਬੋਲ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਪਾਵਨ ਰਸਨਾ ਤੋਂ ਉਚਾਰਨ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਅੰਮ੍ਰਿਤ ਵੇਲੇ ਪਵਿੱਤਰ ਪਾਵਨ ਗੁਰਵਾਕ ਗੁਰੂ ਹੁਕਮ ਰੂਪ ਵਿੱਚ ਆਪਾਂ ਸਰਵਣ ਕੀਤੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕੀ ਮਿਹਰ ਕੀਤੀ ਹੈ, ਕੀ ਬਖਸ਼ਿਸ਼ ਕੀਤੀ ਹੈ, ਚੰਗੇ ਕਰਮ ਕਿਹਨੂੰ ਕਹਿੰਦੇ ਹਾਂ, ਮਾੜੇ ਕਰਮਾਂ ਦੀ ਨਿਸ਼ਾਨੀ ਕੀ ਹੈ, ਮਨੁੱਖ ਦਾ ਦੁਨੀਆਂ 'ਤੇ ਆਉਣ ਦਾ ਮਕਸਦ ਮੰਤਵ ਮਨੋਰਥ ਅਤੇ ਲਕਸ਼ ਕੀ ਹੈ, ਕਿਹੜੀ ਵਸਤੂ ਹੈ ਜਿਹਦੀ ਪ੍ਰਾਪਤੀ ਲਈ ਸਾਨੂੰ ਯਤਨ ਕਰਨਾ ਚਾਹੀਦਾ ਹੈ, ਔਰ ਆਪਾਂ ਉਸ ਪਾਸੇ ਨੂੰ ਛੱਡ ਕੇ ਹੋਰ ਦੂਜੇ ਪਾਸੇ ਕਿੱਥੇ ਕਿੱਥੇ ਲੱਗੀਏ। ਹਰ ਰੋਜ਼ ਸੰਧਿਆ ਵੇਲੇ ਜਦੋਂ ਆਪਾਂ ਸੋਦਰ ਦੀ ਪਾਵਨ ਬਾਣੀ ਪੜ੍ਹਦੇ ਹਾਂ, ਇਹ ਬਚਨ ਮਹਾਰਾਜ ਜੀ ਸਾਨੂੰ ਯਾਦ ਕਰਾਉਂਦੇ ਨੇ, ਤਾਕੀਦ ਕਰਦੇ ਨੇ, ਉੱਠ ਅਵੇਸਲਾ ਨਾ ਹੋ, ਯਤਨਸ਼ੀਲ ਹੋ, ਸਰੰਜਾਮ ਲਾਗ ਭਵਜਲ ਤਰਨ ਕੈ, ਇਹਦੇ ਲਈ ਯਤਨ ਕਰ, ਕੁਝ ਉਪਰਾਲਾ ਕਰ, ਨਹੀਂ ਕਰੇਗਾ ਫਿਰ ਕੀ ਹੋਏਗਾ। ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਜੀਵਨ ਮਾਇਆ ਦੀ ਪਾਹ ਵਿੱਚ, ਮਾਇਆ ਦੇ ਰੰਗ ਵਿੱਚ, ਮਾਇਆ ਦੇ ਪਿਆਰ ਵਿੱਚ, ਜਾਂ ਹੋਰ ਹੋਰ ਕਮਾਉਣ ਦੀ ਲਾਲਸਾ, ਹੋਰ ਇਕੱਠਾ ਕਰਨਾ, ਹੋਰ ਇਕੱਠਾ ਕਰਨਾ, ਇਸੇ ਖਿਆਲ ਵਿੱਚ ਹੀ ਪਤਾ ਹੀ ਨਹੀਂ ਲੱਗਾ ਕਿ ਜਦੋਂ ਤੋਂ ਸੁਰਤ ਸੰਭਾਲੀ ਉਸ ਤੋਂ ਬਾਅਦ ਇਹ ਜੀਵਨ ਆਪਣੇ ਮੁਕਾਮ ਤੱਕ, ਇਹ ਸਰੀਰ ਆਪਣੇ ਮੁਕਾ ਤੱਕ ਕਦੋਂ ਪਹੁੰਚ ਗਿਆ। ਦੇਖਦਿਆਂ ਦੇਖਦਿਆਂ ਹੀ ਸਰਫੇ ਸਰਫੇ ਸਦਾ ਸਦਾ ਇਵੇਂ ਗਈ ਵਿਹਾਏ, ਫਿਰ ਉਹ ਦਿਨ ਵੀ ਆ ਗਿਆ ਨਾਨਕ ਕਿਸ ਨੂੰ ਆਖੀ ਵਿਣ ਪੁੱਛਿਆ ਹੀ ਲੈ ਜਾਏ। ਜਾਣਾ ਤੇ ਸਭ ਨੇ ਹੈ, ਇਹ ਪਤਾ ਵੀ ਸਭ ਨੂੰ ਹੈ, ਪਰ ਜਾਣ ਤੋਂ ਪਹਿਲਾਂ ਕਰਨਾ ਕੀ ਹੈ, ਕੀ ਕਰਨ ਆਏ ਆ, ਇਸ ਵਾਲੇ ਪਾਸੇ ਵਿਰਲੇ ਲੋਕਾਂ ਦਾ ਧਿਆਨ, ਇਸ ਪਾਸੇ ਨਾ ਧਿਆਨ ਹੋਣ ਕਰਕੇ ਸਾਰੀ ਜ਼ਿੰਦਗੀ ਆਪਾਂ ਉਹ ਕੁਝ ਕਰਦੇ ਹਾਂ, ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀ ਹੈ, ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਝੀ ਹੈ। ਸਾਰੀ ਜ਼ਿੰਦਗੀ ਉਹ ਇਕੱਠਾ ਕੀਤਾ ਅਤੇ ਕਰਦੇ ਹਾਂ, ਜਿਹੜਾ ਨਾਲ ਨਹੀਂ ਜਾਣਾ ਇੱਕ ਦਿਨ ਇੱਥੇ ਛੱਡ ਜਾਣਾ, ਜਿਹੜਾ ਇੱਥੇ ਛੱਡ ਜਾਣਾ ਉਹਦੇ ਲਈ ਰਾਤ ਦਿਨ ਦੌੜ ਭੱਜ 'ਚ ਲੱਗੇ ਹਾਂ, ਜਿਹੜਾ ਨਾਲ ਜਾਣਾ ਉਸ ਪਾਸੇ ਵੱਲ ਖਿਆਲ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਿਹਰ ਕੀਤੀ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਗਰੀਬ ਨਿਵਾਸ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਸਮੁੱਚੇ ਸੰਸਾਰ ਦੇ ਭਲੇ ਹਿੱਤ, ਸਮੁੱਚੇ ਮਨੁੱਖ ਮਾਤਰ ਦੀ ਕਲਿਆਣ ਹਿੱਤ ਇਹ ਜੋ ਮਾਰਗ ਦਿਖਾਉਣ ਵਾਲੇ, ਰਸਤਾ ਦਿਖਾਉਣ ਵਾਲੇ, ਮੰਜ਼ਿਲ 'ਤੇ ਪਹੁੰਚਾਉਣ ਵਾਲੇ ਪਵਿੱਤਰ ਪਾਵਨ ਗੁਰਵਾਕ ਹਨ, ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਪਵਿੱਤਰ ਬਚਨਾਂ ਦੇ ਰਾਹੀਂ ਭਟਕੇ ਹੋਏ ਮਨ ਨੂੰ ਟਿਕਣ ਵਾਸਤੇ, ਭਟਕੇ ਹੋਏ ਰਾਹੀ ਨੂੰ, ਕੁਰਾਹੇ ਪਏ ਨੂੰ ਸਹੀ ਰਾਹ ਪਾਉਣ ਵਾਸਤੇ, ਇਹਨੂੰ ਆਪਣੀ ਮੰਜ਼ਿਲ 'ਤੇ ਪਹੁੰਚਾਉਣ ਵਾਸਤੇ ਮਹਾਰਾਜ ਜੀ ਨੇ ਕੀ ਮਿਹਰ ਕੀਤੀ ਹੈ। ਬੜੇ ਪਿਆਰ ਸਤਿਕਾਰ ਸਹਿਤ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਹਿਮਾਮਈ ਪਵਿੱਤਰ ਪਾਵਨ ਗੁਰਵਾਕ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਗੁਰਵਾਕ ਦੀ ਵਿਚਾਰ ਸਰਵਣ ਕਰੋ ਅਤੇ ਪਿਆਰ ਸਹਿਤ ਅਸੀਸ ਬਖਸ਼ਿਸ਼ ਕਰਨਾ ਰਲ ਮਿਲ ਕੇ ਗੁਰੂ ਆਸ਼ੀ ਅਨੁਸਾਰ ਗੁਰੂ ਦੀ ਵਡਿਆਈ ਕਰ ਸਕੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਅਨੇਕ ਤਰ੍ਹਾਂ ਦੇ ਨਾਲ ਲੋਕਾਂ ਨੇ ਪੂਜਾ ਕੀਤੀ, ਅਨੇਕ ਰੂਪਾਂ 'ਚ, ਅਨੇਕ ਨਾਵਾਂ 'ਚ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ ਵੀ ਉਹ ਵਾਹਿਗੁਰੂ ਪਰਮੇਸ਼ਰ ਅਨੇਕ ਨਹੀਂ, ਉਹਦੀ ਰਚਨਾ ਅਨੇਕ ਹੈ, ਪਰ ਉਹ ਆਪ ਵਾਹਿਗੁਰੂ ਸਦੀਵ ਕਾਲ ਪਰਮੇਸ਼ਰ ਪਰਮਾਤਮਾ ਓਅੰਕਾਰ ਇੱਕ ਹੈ।
ਸਤਨਾਮ
ਜਿਹੜਾ ਸਦੀਵ ਰਹਿਣ ਵਾਲਾ, ਜਿਹਦਾ ਨਾਮ ਸਤ ਕਹੀਏ, ਸਦਾ ਰਹਿਣ ਵਾਲਾ ਤੇ ਨਾਸ ਤੋਂ ਰਹਿਤ ਹੈ।
ਕਰਤਾ ਪੁਰਖ
ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਨੇ ਨਹੀਂ ਬਣਾਇਆ, ਕਿਸੇ ਨੇ ਰਚਿਆ ਨਹੀਂ, ਕਿਸੇ ਨੇ ਸਾਜਿਆ ਨਹੀਂ, ਕਿਸੇ ਨੇ ਥਾਪਿਆ ਨਹੀਂ। ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰੇ ਸੰਸਾਰ ਦੀ ਰਚਨਾ ਕਰਨ ਵਾਲਾ ਕਰਤਾ ਹੈ।
ਨਿਰਭਉ
ਜਿਹਦੇ ਇਹ ਗੁਣ ਨੇ, ਜਿਹਦੀ ਵਡਿਆਈ ਹੈ, ਜਿਹੜਾ ਨਿਰਭਉ ਹੈ। ਮਨੁੱਖ ਕਿਸੇ ਤੋਂ ਡਰਦਾ ਵੀ ਹੈ, ਕਿਸੇ ਨੂੰ ਡਰਾਉਂਦਾ ਵੀ ਹੈ। ਪਰਮੇਸ਼ਰ ਦਾ ਗੁਣ ਹੈ ਕਿ ਪਰਮੇਸ਼ਰ ਪਰਮਾਤਮਾ ਭਉ ਤੋਂ, ਡਰ ਤੋਂ ਰਹਿਤ ਹੈ।
ਨਿਰਵੈਰ
ਕਿਸੇ ਦੇ ਨਾਲ ਵੀ ਉਹਦਾ ਵੈਰ ਨਹੀਂ, ਜਿੱਥੇ ਉਹ ਭਉ ਤੋਂ ਰਹਿਤ ਹੈ ਉਹਦੇ ਨਾਲ ਵਾਹਿਗੁਰੂ ਪਰਮਾਤਮਾ ਵੈਰ ਤੋਂ ਵੀ ਰਹਿਤ ਹੈ।
ਅਕਾਲ ਮੂਰਤ
ਪਰਮੇਸ਼ਰ ਪਰਮਾਤਮਾ ਜਿੱਥੇ ਇੰਨੇ ਗੁਣਾਂ ਦਾ ਮਾਲਕ ਹੈ, ਉਹਦੇ ਨਾਲ ਉਹਦਾ ਵੱਡਾ ਗੁਣ ਇਹ ਹੈ ਕਾਲ ਦੇ ਚੱਕਰ 'ਚ ਨਹੀਂ ਆਉਂਦਾ, ਉਹ ਮੌਤ ਤੋਂ, ਕਾਲ ਦੇ ਪ੍ਰਭਾਵ ਤੋਂ ਰਹਿਤ ਹੈ।
ਅਜੂਨੀ
ਔਰ ਸੰਸਾਰ ਵਿੱਚ ਪਰਮੇਸ਼ਰ ਨੇ ਜੀਵ ਬਣਾਏ, ਜੀਵ ਕਰਮਾਂ ਦੇ ਹਿਸਾਬ ਨਾਲ ਜੂਨਾਂ ਭੋਗਦੇ ਨੇ। ਵਾਹਿਗੁਰੂ ਪਰਮੇਸ਼ਰ ਪਰਮਾਤਮਾ ਆਪ ਜੂਨਾਂ ਤੋਂ ਰਹਿਤ ਹੈ।
ਸਹਿ ਭੰਗ
ਮਾਤਾ ਪਿਤਾ ਦੇ ਸੰਯੋਗ ਤੋਂ ਉਪਜਿਆ ਨਹੀਂ, ਕਿਸੇ ਦਾ ਬਣਾਇਆ ਨਹੀਂ, ਸੁਤੇ ਪ੍ਰਕਾਸ਼ ਸਵੰਭੂ ਆਪਣੇ ਆਪ ਤੋਂ ਪ੍ਰਗਟ ਹੋਇਆ ਹੈ।
ਗੁਰ ਪ੍ਰਸਾਦ
ਫਿਰ ਜਿਸ ਦੀ ਪ੍ਰਾਪਤੀ ਲਈ ਦੁਨੀਆਂ ਦੇ ਲੋਕਾਂ ਨੇ ਵੱਖ ਵੱਖ ਤਰੀਕੇ ਦੱਸੇ, ਕਿਸੇ ਨੇ ਕੋਈ ਤਰੀਕਾ ਦੱਸਿਆ, ਕਿਸੇ ਨੇ ਕੋਈ। ਜੇ ਆਪਾਂ ਉਹਦਾ ਜ਼ਿਕਰ ਕਰੀਏ ਤੇ ਲੋਕ ਕਈ ਵਾਰ ਇਸ ਤਰ੍ਹਾਂ ਦਾ ਖਿਆਲ ਕਰਦੇ ਨੇ ਵੀ ਸਾਡੇ ਤੇ ਸ਼ਾਇਦ ਜਾਣ ਕੇ ਕਟਾਕਸ਼ ਕਰਦੇ ਨੇ ਜਾਂ ਸਾਡੀ ਆਸਥਾ ਭਾਵਨਾ। ਜਿਨ੍ਹਾਂ ਦੀ ਜੋ ਆਸਥਾ ਹੈ, ਜੋ ਭਾਵਨਾ ਹੈ, ਉਹਨਾਂ ਨੂੰ ਮੁਬਾਰਕ। ਪਰ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਦਾ ਜੋ ਮਹਾਰਾਜ ਜੀ ਨੇ ਤਰੀਕਾ ਦੱਸਿਆ, ਜੋ ਵਸੀਲਾ ਦੱਸਿਆ, ਉਹ ਕੇਵਲ ਇੱਕੋ ਹੈ। ਉਹ ਕੀ ਹੈ? ਉਹ ਹੈ ਗੁਰਪ੍ਰਸਾਦ, ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮੇਸ਼ਰ ਦੀ, ਪਰਮਾਤਮਾ ਦੀ ਪ੍ਰਾਪਤੀ, ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਮਨੁੱਖ ਕਰ ਨਹੀਂ ਸਕਦਾ। ਪਰਮੇਸ਼ਰ ਦੀ ਪ੍ਰਾਪਤੀ ਦਾ ਤਰੀਕਾ, ਵਸੀਲਾ ਅਤੇ ਜ਼ਰੀਆ ਕੇਵਲ ਅਤੇ ਕੇਵਲ ਗੁਰੂ ਪਾਤਸ਼ਾਹ ਜੀ ਦੀ ਸ਼ਰਨ 'ਚ ਆਉਣਾ, ਗੁਰੂ ਦਾ ਹੁਕਮ ਮੰਨਣਾ, ਗੁਰੂ ਦੀ ਮਿਹਰ ਬਖਸ਼ਿਸ਼ ਦੇ ਪਾਤਰ ਬਣਨਾ। ਜਦੋਂ ਮਨੁੱਖ ਗੁਰੂ ਦੀ ਮਿਹਰ ਦਾ ਪਾਤਰ ਬਣੇ, ਉਦੋਂ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ।
ਇਹਨਾਂ ਪਵਿੱਤਰ ਪਾਵਨ ਬਚਨਾਂ ਦੇ ਨਾਲ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੇ 711 ਅੰਗ ਤੋਂ ਟੋਡੀ ਰਾਗ ਦੀ ਆਰੰਭਤਾ ਹੈ। ਟੋਡੀ ਰਾਗ ਵਿੱਚ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੇ ਘਰ ਵਿੱਚ ਇਹ ਸ਼ਬਦ ਉਚਾਰਨ ਕਰਕੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ।
ਹਰ ਬਿਨ ਰਹਿ ਨਾ ਸਕੈ ਮਨ ਮੇਰਾ।
ਹੁਣ ਇਹਨਾਂ ਪੰਕਤੀਆਂ ਚੋਂ ਪਹਿਲੀਆਂ ਪੰਕਤੀਆਂ ਰਹਾਉ ਦੀਆਂ ਪੰਕਤੀਆਂ ਨੇ, ਸ਼ਬਦ ਦਾ ਕੇਂਦਰੀ ਅੰਤਰੀ ਭਾਵ ਵੀ ਹੈ। ਔਰ ਕੇਵਲ ਸ਼ਬਦ ਦਾ ਅੰਤਰੀ ਭਾਵ ਨਹੀਂ ਹੈ ਬਲਕਿ ਮਨੁੱਖੀ ਜ਼ਿੰਦਗੀ ਦਾ ਮਹਾਨ ਸੂਤਰ ਵੀ ਇਹਨਾਂ ਪੰਕਤੀਆਂ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਬਹੁਤ ਸਾਰੇ ਆਪਣੇ ਗੁੰਝਲਦਾਰ ਸਵਾਲ ਜੋ ਵਾਰ ਵਾਰ ਮਨ ਚੋਂ ਉੱਠਦੇ ਰਹਿੰਦੇ ਨੇ, ਉਹਨਾਂ ਦਾ ਜਵਾਬ ਵੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਕਈ ਵਾਰ ਆਪਾਂ ਇਸ ਤਰ੍ਹਾਂ ਇੱਕ ਦੂਜੇ ਨੂੰ ਕਹਿੰਦੇ ਹਾਂ, ਪੁੱਛਦੇ ਹਾਂ, ਗੁਰਬਾਣੀ ਪੜ੍ਹਨ ਨੂੰ ਮਨ ਨਹੀਂ ਕਰਦਾ, ਹੋਰ ਕਿਤੇ ਬੈਠੇ ਹੋਈਏ ਤਾਂ ਪਤਾ ਹੀ ਨਹੀਂ ਲੱਗਦਾ ਵੀ ਟਾਈਮ ਕਦੋਂ ਨਿਕਲ ਗਿਆ। ਚਾਰ ਜਣੇ ਕਿਤੇ ਰਲ ਕੇ ਬਹਿ ਜਾਓ, ਗੱਲਾਂ ਕਰਨ ਲੱਗ ਜਾਓ ਨਾ, ਸਾਰੀ ਰਾਤ ਹੀ ਨਿਕਲ ਜਾਏਗੀ, ਪਤਾ ਨਹੀਂ ਲੱਗੇਗਾ ਰਾਤ ਕਦੋਂ ਨਿਕਲ ਗਈ। ਅਤੇ ਤੁਸੀਂ ਚਾਰ ਜਣੇ ਬਹਿ ਕੇ ਕਿਤੇ ਗੁਰਬਾਣੀ ਪੜ੍ਹ ਲੱਗ ਜਾਓ, ਸੁਖਮਨੀ ਸਾਹਿਬ ਦਾ ਪਾਠ ਕਰ ਲੱਗ ਜਾਓ, ਹੋਰ ਕੁਝ ਵੀ ਪਰਮੇਸ਼ਰ ਪਰਮਾਤਮਾ ਦੀ ਕੋਈ ਗੱਲ ਛੇੜ ਲਓ, ਜਾਂ ਆਪਾਂ ਜਿਵੇਂ ਗੁਰੂ ਦਰਬਾਰ ਵਿੱਚ ਆ ਕੇ ਬਹਿੰਦੇ ਹਾਂ, ਕੀਰਤਨ ਸੁਣਨੇ ਹਾਂ, ਉਦੋਂ ਤੁਸੀਂ ਵੇਖੋਗੇ ਵੀ ਥੋੜ੍ਹੇ ਸਮੇਂ ਬਾਅਦ ਆਲਸ ਆਉਣ ਲੱਗ ਜਾਏਗਾ, ਨੀਂਦ ਆਉਣ ਲੱਗ ਜਾਏਗੀ, ਮਨ ਨੂੰ ਚਾਟ ਹੋ ਜਾਏਗਾ, ਇੱਧਰ ਵੇਖਾਂਗੇ, ਉੱਧਰ ਵੇਖਾਂਗੇ, ਵਾਰ ਵਾਰ ਘੜੀ ਵੇਖਾਂਗੇ, ਕੁਝ ਨਹੀਂ ਕਰਾਂਗੇ ਅਤੇ ਉੱਠ ਕੇ ਤੁਰ ਪਾਂਗੇ। ਗੱਲਾਂ ਬਾਤਾਂ ਵਿੱਚ ਜਿੰਨੀ ਰੁਚੀ ਹੈ, ਹੋਰ ਗੱਲਾਂ 'ਚ ਜਿੰਨੀ ਰੁਚੀ ਹੈ, ਇਹਨਾਂ ਧਿਆਨ, ਇਹਨਾਂ ਰਸ, ਇਹਨਾਂ ਟਿਕਾਵ ਗੁਰੂ ਦੇ ਸ਼ਬਦ ਵਿੱਚ ਨਹੀਂ ਸਾਨੂੰ ਆਉਂਦਾ। ਹੁਣ ਉਹਦਾ ਕਾਰਨ ਕੀ ਹੈ? ਬਾਹਰੋਂ ਪੁੱਛਾਂਗੇ ਤਾਂ ਕਿਸੇ ਨੇ ਕੁਝ ਆਖਣਾ, ਕਿਸੇ ਨੇ ਕੁਝ ਤਰੀਕੇ ਦੱਸਣੇ, ਆਹ ਕਰੋ ਜੀ, ਆਹ ਕਰੋ। ਅਤੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਵੀ ਇਹਦਾ ਕਾਰਨ ਕੇਵਲ ਇੱਕੋ ਹੈ। ਕੋਈ ਮਨੁੱਖ ਰੱਜਿਆ ਹੋਵੇ ਪ੍ਰਸ਼ਾਦੇ ਨਾਲ ਅਤੇ ਉਹਦੇ ਸਾਹਮਣੇ ਤੋਂ ਹੀ ਥਾਲ ਪਰੋਸ ਕੇ ਰੱਖੋ ਅਤੇ ਨਾ ਕਰ ਦੇਗਾ, ਰੱਜੇ ਹੋਏ ਨੂੰ ਤਾਂ ਰੋਟੀ ਦੀ ਲੋੜ ਨਹੀਂ ਨਾ। ਤੁਸੀਂ ਲੱਖ ਆਖੋ ਜੀ ਪਦਾਰਥ ਬੜਾ ਚੰਗਾ, ਬੜਾ ਕੁਝ ਸਵਾਦੀ ਬਣਾਇਆ, ਉਹ ਆਖੇਗਾ ਨਹੀਂ ਮੈਨੂੰ ਭੁੱਖ ਹੀ ਨਹੀਂ, ਮੈਂ ਖਾਵਾਂ ਕਿਵੇਂ? ਜਿਹਨੂੰ ਭੁੱਖ ਨਹੀਂ ਉਹ ਖਾ ਨਹੀਂ ਸਕਦਾ, ਅਤੇ ਜਿਹਨੂੰ ਪਿਆਸ ਨਹੀਂ ਉਹ ਪੀ ਨਹੀਂ ਸਕਦਾ। ਵਾਹਿਗੁਰੂ ਪਰਮੇਸ਼ਰ ਦਾ ਨਾਮ ਨਾ ਲੈਣ ਦਾ ਕਾਰਨ, ਮਨ ਨਾ ਟਿਕਣ ਦਾ ਕਾਰਨ ਇਹ ਹੈ ਕਿ ਸਾਡੇ ਅੰਦਰ ਪਰਮਾਤਮਾ ਦੇ ਨਾਮ ਦੀ ਪਿਆਸ ਹੀ ਨਹੀਂ ਲੱਗੀ। ਜੇ ਪਿਆਸ ਲੱਗੀ ਹੁੰਦੀ ਫਿਰ ਤਾਂ ਕੁਝ ਕਰਨ ਦੀ ਲੋੜ ਨਹੀਂ ਸੀ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ। ਆਪਾਂ ਕਦੀ ਇੱਕ ਦੂਸਰੇ ਨੂੰ ਕਹਿੰਦੇ ਹਾਂ ਵੀ ਤੈਨੂੰ ਪਿਆਸ ਲੱਗੀ ਹੈ ਪਾਣੀ ਪੀ ਲਾ, ਤੂੰ ਪਾਣੀ ਪੀ ਲਾ, ਕਦੀ ਨਹੀਂ ਕਹਿੰਦੇ। ਜਿਹਨੂੰ ਪਿਆਸ ਲੱਗਦੀ ਹੈ ਉਹ ਰੌਲਾ ਪਾਉਂਦਾ ਵੀ ਮੈਨੂੰ ਪਿਆਸ ਲੱਗੀ ਹੈ ਪਾਣੀ ਦਿਓ। ਆਪਣੇ ਘਰ ਵਿੱਚ ਵੀ ਆਪਾਂ ਰਹਿੰਦੇ ਹਾਂ, ਬੱਚੇ ਨੂੰ ਆਵਾਜ਼ ਮਾਰਦੇ ਹਾਂ, ਪਾਣੀ ਮੰਗਦੇ ਹਾਂ, ਕੌਣ ਮੰਗਦਾ? ਜਿਹਨੂੰ ਪਿਆਸ ਲੱਗੀ ਹੈ। ਜਿਹਨੂੰ ਪਿਆਸ ਲੱਗੇਗੀ ਉਹ ਪਾਣੀ ਮੰਗੇਗਾ, ਅਤੇ ਜਿਹਨੂੰ ਨਹੀਂ ਪਿਆਸ ਲੱਗੀ ਉਹਨੂੰ ਤੁਸੀਂ ਪਾਣੀ ਦਿਓ ਵੀ ਉਹ ਹੱਥ ਜੋੜ ਦੇਗਾ, ਨਾ ਕਰ ਦੇਗਾ। ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਹਿਰਦੇ 'ਚੋਂ ਪਿਆਸ ਭੁੱਖ ਪੈਦਾ ਹੀ ਨਹੀਂ ਹੋਈ, ਭੁੱਖ ਲੱਗੀ ਨਹੀਂ। ਜੇ ਕਿਤੇ ਭੁੱਖ ਲੱਗੀ ਹੁੰਦੀ ਤਾਂ ਇਹ ਬਚਨ ਵੀ ਰੋਜ਼ ਪੜ੍ਹਦੇ ਹਾਂ, ਸਾਚੇ ਨਾਮ ਕੀ ਲਾਗੈ ਭੁੱਖ। ਜੇ ਕਿਤੇ ਰੱਬ ਦੇ ਨਾਮ ਦੀ ਭੁੱਖ ਲੱਗੀ ਹੁੰਦੀ, ਹੋਰ ਭੁੱਖਾਂ ਸਭ ਲੱਗੀਆਂ ਨੇ, ਪੈਸੇ ਦੀ ਭੁੱਖ ਲੱਗੀ ਹੈ, ਸ਼ੋਭਾ ਦੀ ਭੁੱਖ ਲੱਗੀ ਹੈ, ਵਡਿਆਈ ਦੀ ਭੁੱਖ ਲੱਗੀ ਹੈ, ਪਦਵੀ ਦੀ ਭੁੱਖ ਲੱਗੀ ਹੈ, ਮਾਣ ਸਤਿਕਾਰ ਦੀ ਭੁੱਖ ਲੱਗੀ ਹੈ, ਹਰ ਇੱਕ ਤਰ੍ਹਾਂ ਦੀ ਭੁੱਖ। ਇੱਕ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਭੁੱਖ ਨਹੀਂ। ਆਪਾਂ ਗੁਰੂ ਕੋਲ ਆ ਕੇ ਅਰਦਾਸਾਂ ਵੀ ਕੀ ਕਰਦੇ ਹਾਂ, ਮੰਗ ਵੀ ਕੀ ਮੰਗਦੇ ਹਾਂ, ਆਪਣੇ ਲਈ ਮੰਗਦੇ, ਆਪਣੇ ਬੱਚਿਆਂ ਲਈ ਮੰਗਦੇ ਹਾਂ, ਆਪਣੇ ਲਈ ਵੀ ਆਪਾਂ ਇਹੀ ਮੰਗਦੇ ਹਾਂ ਜਿਸ ਜਿਸ ਕਾਰੋਬਾਰ ਨਾਲ ਕੰਮ ਨਾਲ ਬੰਦਾ ਜੁੜਿਆ ਉਹੀ ਮੰਗਦਾ ਵੀ ਜਿਹੜਾ ਖੇਤੀ ਨਾਲ ਜੁੜਿਆ ਉਹਦਾ 4 ਕਿੱਲੇ ਵੱਧ ਹੋ ਜਾਣ, ਜਿਹਦਾ ਘਰ ਮਕਾਨ ਨਹੀਂ ਹੁੰਦਾ ਮੇਰਾ ਘਰ ਬਣ ਜੇ, ਨਿਆਣੇ ਪੜ੍ਹ ਜਾਣ, ਨੌਕਰੀ ਲੱਗ ਜਾਣ, ਇਹਨਾਂ ਦਾ ਵਿਆਹ ਹੋ ਜੇ, ਜਿਹਨਾਂ ਦੇ ਵਿਆਹ ਹੋ ਗਏ ਉਹਨਾਂ ਦੇ ਅੱਗੇ ਸੰਤਾਨ ਹੋ ਜੇ, ਆਹੀ 5-4 ਗੱਲਾਂ ਨੇ ਨਾ। ਜਾਂ ਅੱਜ ਬਹੁਤ ਦੌੜ ਜਿਹੜੀ ਹੈ ਬਾਹਰ ਵਿਦੇਸ਼ਾਂ ਲਈ ਲੱਗੀ ਹੈ, ਇਹੀ ਤਾਂ ਮੰਗਦੇ ਹਾਂ ਆਪਾਂ। ਆਪਾਂ ਆਪਣੇ ਆਪ ਵਿੱਚ ਵਿਚਾਰੀਏ ਵੀ ਆਪਣੇ ਲਈ, ਬੱਚਿਆਂ ਲਈ ਇਹ ਕੁਝ ਤਾਂ ਆਪਾਂ ਬੜਾ ਮੰਗਿਆ। ਕਦੀ ਗੁਰੂ ਚਰਨਾਂ 'ਚ ਆਪਾਂ ਇਹ ਅਰਦਾਸ ਕੀਤੀ ਹੈ ਵੀ ਸੱਚੇ ਪਾਤਸ਼ਾਹ ਮਿਹਰ ਕਰਿਓ, ਮੇਰਾ ਬੱਚਾ ਗੁਰਬਾਣੀ ਪੜ੍ਹ ਲੱਗ ਜੇ, ਮਹਾਰਾਜ ਮਿਹਰ ਕਰਿਓ ਮੇਰੇ ਬੱਚੇ ਨੂੰ ਜਪਜੀ ਸਾਹਿਬ ਕੰਠ ਹੋ ਜੇ, ਮਹਾਰਾਜ ਮੇਰੇ ਬੱਚੇ 'ਤੇ ਇਹ ਤਰਸ ਕਰਿਓ ਇਹ ਸੰਗਤ 'ਚ ਨਹੀਂ ਜਾਂਦਾ, ਇਹਨੂੰ ਸੰਗਤ ਦਾ ਰਸ ਬਣੇ, ਲਗਨ ਲੱਗੇ ਸੰਗਤ 'ਚ ਆਵੇ। ਕਦੀ ਆਪਣੇ ਆਪ ਲਈ ਵੀ ਅਰਦਾਸ ਕਰੀਏ ਸੱਚੇ ਪਾਤਸ਼ਾਹ, ਬਾਕੀ ਤਾਂ ਬੜਾ ਕੁਝ ਮੰਗਦੇ ਹਾਂ ਔਰ ਫਿਰ ਮੰਗ ਮੰਗ ਕੇ ਉਹਦੇ 'ਚੋਂ ਸੁੱਖ ਲੱਭਦੇ ਹਾਂ। ਇੰਨੀਆਂ ਅਰਦਾਸਾਂ ਕੀਤੀਆਂ, ਇੰਨਾ ਕੁਝ ਮੰਗਿਆ, ਸੁਖੀ ਤਾਂ ਫਿਰ ਨਹੀਂ ਹੋਏ। ਜੇ ਸੁਖੀ ਨਹੀਂ ਹੋਏ ਤਾਂ ਹੀ ਤਾਂ ਵਾਰ ਵਾਰ ਮੰਗ ਰਹੇ ਹਾਂ ਨਾ, ਹੋਰ ਅਤੇ ਜੋ ਕੁਝ ਮੰਗ ਰਹੇ ਹਾਂ ਉਹਦੇ 'ਚੋਂ ਸੁਖੀ ਹੋ ਹੀ ਨਹੀਂ ਸਕਦੇ। ਮਹਾਰਾਜ ਜੀ ਤੋਂ ਪੁੱਛੀਏ ਤਾਂ ਸਾਹਿਬ ਜੀ ਨੇ ਤਾਂ ਮਿਹਰ ਕੀਤੀ ਹੈ, ਮਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਮੰਗਣਾ ਤਾਂ ਕੇਵਲ ਇਹ ਸੀ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਅਤੇ ਜਿੱਦਣ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਪਿਆਸ ਲੱਗਦੀ, ਪਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਧਾਰ ਬਣਦਾ ਅਤੇ ਹੋਰ ਤਾਂ ਕੋਈ ਲੋੜ ਕੋਈ ਭੁੱਖ ਰਹਿਣੀ ਨਹੀਂ ਸੀ। ਰੋਜ਼ ਪੜ੍ਹਦੇ ਹਾਂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਜੀ ਨੇ ਕਿਰਪਾ ਕੀਤੀ, ਜੀਵਨ ਦੀ ਵੱਡੀ ਪ੍ਰਾਪਤੀ ਹੈ। ਆਪਾਂ ਤਾਂ ਕਹਿੰਦੇ ਨਾ ਜਿਸ ਬੰਦੇ ਕੋਲ 4 ਪੈਸੇ ਨੇ, ਬਚਪਨ ਗਰੀਬੀ 'ਚ ਸੀ, ਜਵਾਨੀ ਵੇਲੇ ਜਾਂ ਬੁਢੇਪੇ ਤੱਕ ਬੜੀ ਅਮੀਰੀ ਇਕੱਠੀ ਕਰ ਲਈ, ਸਰਮਾਇਆ ਜੋੜ ਲਿਆ, ਆਪਾਂ ਨੇ ਬੜੀ ਵੱਡੀ ਪ੍ਰਾਪਤੀ ਹੈ। ਜਿਹਦੇ ਵਡੇਰਿਆਂ ਨੇ ਬੜਾ ਕੁਝ ਜੋੜਿਆ ਹੋਵੇ ਅਤੇ ਜਿਸ ਬੰਦੇ ਨੇ ਗਵਾ ਲਿਆ ਹੋਵੇ, ਵੇਚ ਵੱਟ ਕੇ ਖਾ ਲਿਆ ਹੋਵੇ, ਆਪਾਂ ਇਹ ਕਹਿੰਦੇ ਵੀ ਇਹਨੇ ਛੱਡਿਆ ਹੀ ਕੁਝ ਨਹੀਂ, ਇਹਨੇ ਸਾਰਾ ਕੁਝ ਗਵਾ ਲਿਆ। ਧਨ ਸੰਪਦਾ ਦੀ ਪ੍ਰਾਪਤੀ ਨੂੰ ਆਪਾਂ ਪਾਉਣਾ ਸਮਝਦੇ ਹਾਂ, ਇਹ ਕੁਝ ਚੱਲਿਆ ਜਾਵੇ ਤਾਂ ਆਪਾਂ ਕਹਿੰਦੇ ਸਭ ਕੁਝ ਚੱਲਿਆ ਗਿਆ, ਕੁਝ ਵੀ ਨਾ ਬਚਿਆ। ਗੁਰਬਾਣੀ ਗੁਰਮਤ ਦਾ ਸਿਧਾਂਤ ਇਹਦੇ ਵਿਪਰੀਤ, ਇਹਦੇ ਉਲਟ ਸਾਨੂੰ ਦੱਸਦਾ। ਸਾਹਿਬ ਜੀ ਕਿਰਪਾ ਕਰਕੇ ਸਾਨੂੰ ਇਸ ਪਾਸੇ ਵੱਲ ਲਿਆਉਂਦੇ ਨੇ ਕਿ ਜਿਹਦੇ ਪੱਲੇ ਪਰਮੇਸ਼ਰ ਦਾ ਨਾਮ ਹੈ ਨਾ, ਹੋਰ ਕੁਝ ਵੀ ਨਹੀਂ, ਧਨ ਦੌਲਤ ਨਹੀਂ, ਪਰਮੇਸ਼ਰ ਪਰਮਾਤਮਾ ਦਾ ਨਾਮ ਹੈ। ਆਪ ਜੀ ਬਚਨ ਪੜ੍ਹ ਦਿਓ, ਬਸਤਾ ਟੁੱਟੀ ਝੋਂਪੜੀ ਚੀਰ ਸਭ ਛਿੰਨਾ, ਵਾਹਿਗੁਰੂ ਦਾ ਨਾਮ ਪੱਲੇ ਹੈ ਨਾ, ਉਹਦੇ ਕੋਲ ਸਾਰਾ ਕੁਝ ਹੈ। ਪਰਮੇਸ਼ਰ ਪਰਮਾਤਮਾ ਦਾ ਨਾਮ ਨਹੀਂ, ਬਾਕੀ ਸਭ ਕੁਝ ਹੈ। ਇਹ ਸਾਹਿਬ ਕਹਿੰਦੇ ਬਾਕੀ ਸਾਰਾ ਕੁਝ ਹੋ ਕੇ ਵੀ ਉਹਦੇ ਪੱਲੇ ਕੁਝ ਨਹੀਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਮੇਰੇ ਅੰਦਰ ਤੁਸੀਂ ਮਿਹਰ ਕੀਤੀ, ਬਖਸ਼ਿਸ਼ ਕੀਤੀ, ਪਿਆਸ ਲੱਗੀ ਕਿ ਪਰਮੇਸ਼ਰ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ, ਉਹਦੀ ਦੀਦ ਤੋਂ ਬਿਨਾਂ, ਉਹਦਾ ਨਾਮ ਲਏ ਤੋਂ ਬਿਨਾਂ, ਉਹਦਾ ਚਿੰਤਨ ਕੀਤੇ ਤੋਂ ਬਿਨਾਂ ਮੇਰੇ ਹਿਰਦੇ ਨੂੰ, ਮੇਰੇ ਮਨ ਨੂੰ ਕਿਤੇ ਟਿਕਾ ਨਹੀਂ ਆਉਂਦਾ।
ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ, ਬਾਹਰ ਨਾ ਭਵ ਜਲ ਫੇਰਾ।
ਜਦੋਂ ਹਿਰਦੇ ਨੂੰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਤੇ ਟਿਕਾ ਆਉਂਦਾ ਹੀ ਨਹੀਂ, ਜੋ ਜਪਦਾ ਤੇ ਟਿਕਦਾ, ਜਪਦਾ ਤੇ ਰਸ ਮਾਣਦਾ, ਤੇ ਜਿਵੇਂ ਜਪਣਾ ਛੱਡ ਦੇਵੇ। ਇੱਕ ਤੇ ਉਹ ਨਾ ਜਿਨ੍ਹਾਂ ਦਾ ਹੁਣੇ ਆਪਾਂ ਜ਼ਿਕਰ ਕੀਤਾ ਵੀ ਜਿਨ੍ਹਾਂ ਨੂੰ ਪਿਆਸ ਨਹੀਂ ਲੱਗਦੀ, ਇੱਕ ਉਹ ਨੇ ਜਿਹੜੇ ਰਹਿ ਹੀ ਨਹੀਂ ਸਕਦੇ, ਜਿਹੜੇ ਰਹਿ ਨਹੀਂ ਸਕਦੇ ਉਹਨਾਂ ਬਾਰੇ ਬਚਨ ਇਹ ਵੀ ਆਪਾਂ ਪੜ੍ਹਦੇ ਹਾਂ। ਆਖਾਂ ਜੀਵਾਂ ਵਿਸਰੈ ਮਰ ਜਾਊਂ, ਉਹਨਾਂ ਦੀ ਜ਼ਿੰਦਗੀ ਦਾ ਆਧਾਰ ਹੀ ਪਰਮਾਤਮਾ ਦਾ ਨਾਮ ਹੈ। ਗੁਰੂ ਕੋਲ ਆ ਕੇ ਅਰਦਾਸ ਹੀ ਕਰਦੇ ਨੇ, ਮੰਗ ਹੀ ਕਰਦੇ ਨੇ कि वाहिगुरू परमेश्वर परमात्मा दे मिलाप तो बिना यह जीवन च टिका नहीं। जो वार वार गुरु को मंग मंगते ने बेनती करते ने फिर गुरु ने मेहर की बख्शिश की उस प्यारे प्रीतम वाहिगुरु परमेश्वर का मिलाप करा दिता। तो जदों गुरु ने मिलाप करा दिता जिहड़ा परमेश्वर नाल मिल गया उन्हों जप जप के उहदे च अभेद हो गया, जप जप के उहदा जन बन के जपदा रहा ते जन हरी दा रूप हो गया। हर हर जन दुई एक है उहदा रूप हो गया। उदों उहदा संसार विच आउण जाण दा चक्कर जमण मरण दा दुख कटिया जांदा है।
रहाओ
रहाओ दियां पंक्तियां विच साहिब जी ने मनुखी जिंदगी दा मनुख मंतव ते शब्द दा अंतरी भाव बख्शिश कीता है।
मेरा ही यारा लोच लगी प्रभ केरी हर नैनो हर प्रभ हीरा।
फिर ये लोच लगदी किवें, प्यास लगदी किवें? पहले दिन ते किते भी कुछ नहीं हुंदा। तुसी अपने परिवार विच वेखदे हो ना, अपने बच्चे नूं तुसी पहले दिन दूजे दिन स्कूले छड्डण जांदे हो ते बच्चा स्कूले जांदा नहीं, रोंदा है। उहनूं तुसी लालच दे के डरा के जिदा किदा छड के आउंदे हो। हौली हौली बच्चा रोंदा करलाउंदा जिदा किदा जाणा शुरू होया। उही बच्चे ने जदों स्कूल विच 8-10 साल गुजार लए, 10वीं 12वीं तक आ जे, हुण तुसी किसे दिन उहनूं आखो वी पुत तूं छुट्टी कर ला, अज स्कूले ना जा, उही बच्चा तुहानूं मोड़ के जवाब दिंदा भी नहीं नहीं मैं छुट्टी नहीं कर सकदा, मैं किते होर नहीं जाणा, इह पढ़ाई मेरे लई बड़ी जरूरी है, मेरे पेपर आउण वाले ने, मेरा इन्ना काम बाकी रह गया। देखो बच्चा तो उही है ना, पहला उस स्कूले जांदा नहीं, उहनूं रोंदे नूं जिदा किदा छड के आउंदे आ। हुण उही बच्चा तुसीं उहनूं आखो भी अज ना जा ते तुहाडे कहण ते वी उह छुट्टी नहीं करदा, इह किदा हो गया? ये तब्दीली उस बच्चे दे मन विच आई वार वार स्कूले जाण करके। उहनूं समझ आ गई भी विद्या की है, मैं स्कूले आउणा है, विद्या पढ़नी है, चंगे नंबर लैणे ने, अगे तरक्की करनी। इस तरह गुरमत दे स्कूल विच जदों गुरु दी संगत विच मनुख आउंदा है ते आके सिखदा है, हौली हौली सेवा कर लगदा है, इहनूं सेवा दा भाव समझ आउंदा है, संगत विच बैठदा गुरबाणी सुणदा गुरबाणी पढ़दा, हौली हौली करके दी समझ आउंदी है। जदों जदों ये आउण लग्गिया, जिवें जिवें आया गुरबाणी दी समझ आई, ते फिर जिहड़े बाकी फिके रस सी ना, बिखे बन फीका त्यागरी सखीए नाम महारस पियो, हौली हौली आपे दूर हुंदे गए। फिर इहनूं इन्ना रस बन गया, इन्ना आनंद बन गया, इहदे अंदर लोच लग गई, इच्छा जाहर हो गई, प्रगट हो गई, इच्छा लालसा प्रगट हो गई कि वाहिगुरु परमेश्वर दे मिलाप दा आनंद मानना है, उहनूं जपना है, उहदे तो बिना मेरी जिंदगी दा होर कोई मंतव नहीं है। बाकी जो कुछ करदा है ना, अवर काज तेरे किते ना काम, ये एवें फोकट ने, अवर करतूत सगली जम डाना है, गोविंद भजन बिन तिल नहीं मन है, कि मैं यही कुछ करना है। जिवें जिवें वह करता है प्यार वधदा जांदा, जिवें जिवें प्यार वधदा ते होर जपदा, जिवें जिवें होर जपदा तिवें तिवें अंदर दी वह प्यास, वह तड़फ, आकांक्षा, इच्छा होर वधदी है। केवल वाहिगुरु दे मिलाप दी इच्छा प्रगट हो जाए ना, परमात्मा मिलिया जां नहीं मिलिया वह बाद दी गल, ना भी मिले केवल उहनूं मिलन दी दिल च इच्छा प्रगट हो जाए। ते साहिब जी कृपा करदे ने, कांखी एकै दरस तुहारू, नानक उन संग मोहि उधारू, उहदा पार उतारा हो जांदा। जदों मेरे हिरदे विच वाहिगुरु दे मिलाप दी इच्छा प्रगट होई, इन्हां नेत्रां नाल उहदे दीदार करन दी, उहदी दीद करन दी, दर्शन करन दी जिहड़ी भावना सी, उह प्रबल हो गई।
ਸਤਿਗੁਰ ਦਇਆਲ ਹਰ ਨਾਮ ਦਿਰੜਾਇਆ ਹਰ ਪਾਦਰ ਹਰ ਪ੍ਰਭ ਕੀਰਾ।
ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕੀ ਕਿਰਪਾ ਕੀਤੀ, ਫਿਰ ਨਾਮ ਦਿਰੜ ਕਰਵਾਇਆ, ਉਹਨੂੰ ਮਿਲਣ ਦਾ, ਉਹਦੇ ਦਰਸ਼ਨ ਦਾ, ਉਹਦੀ ਸੰਗਤ ਦਾ, ਉਹਦੇ ਚ ਅਭੇਦ ਹੋਣ ਦਾ ਕੇਵਲ ਤੇ ਕੇਵਲ ਤਰੀਕਾ ਸਤਿਗੁਰ ਪ੍ਰਸਾਦ। ਫਿਰ ਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਦਾ ਨਾਮ ਦਿਰੜ ਕਰਵਾਇਆ। ਦਿਰੜ ਇਹਨਾਂ ਭਾਵ ਪੱਕਾ, ਇਹ ਨਹੀਂ ਵੀ ਕਿਤੇ ਜਪਿਆ ਤੇ ਤਾਂ ਕੋਈ ਨਹੀਂ, ਨਾ ਜਪਿਆ ਤੇ ਤਾਂ ਕੋਈ ਨਹੀਂ, ਨਹੀਂ, ਜ਼ਿੰਦਗੀ ਦਾ ਆਧਾਰ ਬਣ ਗਿਆ। ਗੁਰੂ ਨੇ ਕਿਰਪਾ ਕਰਕੇ ਇਸ ਜੀਵ ਨੂੰ ਪਰਮੇਸ਼ਰ ਪਰਮਾਤਮਾ ਦੇ ਰਾਹ ਦਾ ਪਾਂਧੀ ਬਣਾ ਕੇ, ਨਾਮ ਦਿਰੜ ਕਰਵਾ ਕੇ ਤੇ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਬਖਸ਼ਿਆ।
ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੀਰਾ।
ਜਿਹੜਾ ਨਾਮ ਦਾ ਮਤਲਾਸ਼ੀ ਹੈ, ਸੁੱਖ ਦਾ ਮਤਲਾਸ਼ੀ ਹੈ, ਨਾਮ ਦੀ ਲਾਲਸਾ ਰੱਖਦਾ, ਇੱਛਾ ਜ਼ਾਹਰ ਕਰਦਾ, ਮਾਲਕ ਕੋਲ ਰਾਤ ਦਿਨ ਅਰਦਾਸੀ ਇਹ ਕਰਦਾ, ਮੰਗੀ ਇਹ ਕਰਦਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਉਹਦੇ ਤੇ ਤਰੁੱਠ ਕੇ ਉਹਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਨਾਮ ਤੇ ਨਾਮੀ ਵਿੱਚ ਕੋਈ ਭੇਦ ਨਹੀਂ ਹੈ। ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਪਰਮੇਸ਼ਰ ਨੂੰ ਪਾ ਲੈਂਦਾ। ਜਿਹੜਾ ਅਕਾਲ ਪੁਰਖ ਵਾਹਿਗੁਰੂ ਮਨੁੱਖ ਦੀ ਕਲਿਆਣ ਕਰਨ ਵਾਲਾ ਹੈ, ਮਨੁੱਖ ਨੂੰ ਜਨਮ ਜੀਵਨ ਰੋਜੀ ਤੇ ਸੁਖ ਦੇਣ ਵਾਲਾ ਹੈ।
ਹਰ ਹਿਰਦੈ ਮਨ ਤਨ ਮੀਠਾ ਲਾਗਾ, ਮੁਖ ਮਸਤਕ ਭਾਗ ਚੰਗੇਰਾ।
ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਨਾਮ ਦਿਰੜ ਕਰਵਾਇਆ, ਨਾਮ ਜਪਣ ਲੱਗ ਪਿਆ, ਉਹ ਅਨੇਕ ਕੌਤਕ ਰੰਗ ਤਮਾਸ਼ੇ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਹੋਇਆ। ਔਰ ਇਹ ਕੇਵਲ ਜ਼ਬਾਨੀ ਕਲਾਮੀ ਨਹੀਂ, ਜਾਂ ਕੇਵਲ ਕਹਿਣ ਮਾਤਰ ਨਹੀਂ, ਜਾਂ ਕਿਸੇ ਨੂੰ ਦੱਸਣ ਲਈ ਨਹੀਂ, ਜਾਂ ਕੋਈ ਪਖੰਡ ਕਰਕੇ ਨਹੀਂ, ਉਹਦੇ ਤਨ ਕਰਕੇ ਵੀ ਤੇ ਮਨ ਕਰਕੇ ਵੀ ਉਹਨੂੰ ਚੰਗਾ ਲੱਗਣ ਲੱਗ ਪਿਆ। ਉਹਨੂੰ ਮਨ ਕਰਕੇ ਵੀ ਤਨ ਕਰਕੇ ਵੀ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ, ਗੁਰਬਾਣੀ ਮਿੱਠੀ ਲੱਗਦੀ ਹੈ, ਸੰਗਤ ਵਿੱਚ ਆਉਣਾ ਚੰਗਾ ਲੱਗਦਾ, ਹਿਰਦਾ ਉਹਦਾ ਖਿੜ ਗਿਆ, ਰਸਨਾ ਤੋਂ ਜਪਣਾ, ਨੇਤਰਾਂ ਨਾਲ ਦਰਸ਼ਨ ਕਰਨੇ, ਪੈਰਾਂ ਨਾਲ ਚੱਲ ਕੇ ਆਉਣਾ, ਹੱਥਾਂ ਨਾਲ ਸੇਵਾ ਕਰਨੀ, ਕੰਨਾਂ ਨਾਲ ਗੁਰੂ ਦਾ ਸ਼ਬਦ ਸੁਣਨਾ, ਇਹ ਤਨ ਕਰਕੇ ਮਿੱਠਾ ਲੱਗਦਾ। ਅਤੇ ਜਦੋਂ ਤਨ ਕਰਕੇ ਗੁਰਬਾਣੀ ਪੜ੍ਹਦਾ, ਸੰਗਤ ਚ ਆਉਂਦਾ, ਫਿਰ ਮਨ ਨੂੰ ਵੀ ਉਹਦਾ ਰਸ ਮਿਲਦਾ। ਮਨ ਹੁਣ ਜਿਹੜੇ ਵਿਖੇ ਰਸ ਸੀ ਨਾ, ਹੋਰ ਇੱਥੋਂ ਰਸ ਲਏ ਉੱਥੋਂ ਰਸ ਲਏ, ਉਹ ਸਾਰੇ ਛੱਡ ਕੇ ਤਨ ਕਰਕੇ ਮਨ ਕਰਕੇ ਪਰਮਾਤਮਾ ਦੇ ਨਾਮ ਨੂੰ ਮਿੱਠਾ ਕਰਕੇ ਜਾਣਦਾ। ਐਸੇ ਹੀ ਗੁਰਮੁਖਾਂ ਦੇ ਫਿਰ ਭਾਗ ਜਿਹੜੇ ਨੇ ਮੱਥੇ ਦੇ, ਉਹ ਗੁਰੂ ਸਾਹਿਬ ਆਪ ਕਿਰਪਾ ਕਰਕੇ ਚੰਗੇਰਾ ਕਹੀਏ ਚੰਗੇ ਬਣਾ ਦਿੰਦੇ ਨੇ।
ਲੋਭ ਵਿਕਾਰ ਜਿਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ।
ਦੂਸਰੇ ਪਾਸੇ ਉਹ ਮਨੁੱਖ ਨੇ ਜਿਨ੍ਹਾਂ ਦੇ ਮਨ ਵਿੱਚ ਲੋਭ ਆ ਗਿਆ, ਮਾਇਆ ਕਮਾਉਣੀ ਹੈ ਲੋੜ ਕਰਕੇ, ਲੋੜ ਕਰਕੇ ਕਮਾਈਏ ਤੇ ਧਰਮ ਹੈ, ਲੋਭ ਕਰਕੇ ਇਕੱਠੀ ਕਰੀਏ ਤੇ ਪਾਪ ਹੈ। ਤੇ ਜਿਨ੍ਹਾਂ ਦੇ ਮਨ ਵਿੱਚ ਲੋਭ ਆ ਗਿਆ, ਉਹ ਜਿਵੇਂ ਲੋਭ ਆਇਆ ਇੱਕ ਕੰਮ ਨਾਲ ਹੀ ਹੋ ਗਿਆ, ਪਰਮੇਸ਼ਰ ਪਰਮਾਤਮਾ ਦਾ ਨਾਮ ਲੋਭੀ ਮਨੁੱਖ ਨੂੰ ਭੁੱਲ ਜਾਂਦਾ। ਕਿਵੇਂ ਭੁੱਲ ਜਾਂਦਾ? ਸਾਹਿਬ ਜੀ ਮਿਹਰ ਕਰਦੇ ਨੇ, ਜਿਉਂ ਕੋਕਰ ਹਰਕਾਇਆ ਧਾਵੇ ਦਹਿ ਦੇ ਸਜਾਏ, ਲੋਭੀ ਜੰਤ ਨਾ ਜਾਣੀ ਭਖ ਅਭਖ ਸਭ ਖਾਏ। ਜਿਹਦੇ ਮਨ ਵਿੱਚ ਲੋਭ ਆ ਗਿਆ ਨਾ, ਉਹਨੂੰ ਫਿਰ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਚੰਗੇਰਾ, ਚੰਗਾ ਨਾਮ, ਸ੍ਰੇਸ਼ਟ ਸਰਵੋਤਮ ਤੇ ਉਤਕ੍ਰਿਸ਼ਟ ਨਾਮ ਇਹ ਵਿਸਰ ਜਾਂਦਾ ਹੈ।
ਓਏ ਮਨ ਮੁਖ ਮੂੜ ਅਗਿਆਨੀ ਕਹੀਐ, ਤਿਨ ਮਸਤਕ ਭਾਗ ਮੰਦੇਰਾ।
ਜਿਨ੍ਹਾਂ ਨੂੰ ਲੋਭ ਕਰਕੇ ਪਰਮੇਸ਼ਰ ਦਾ ਨਾਮ ਵਿਸਰ ਗਿਆ, ਭਾਵੇਂ ਉਹ ਜਿੰਨੇ ਮਰਜ਼ੀ ਵੱਡੇ ਵਿਦਵਾਨ ਹੋਣ, ਧਨਵਾਨ ਹੋਣ, ਜਿੰਨਾ ਮਰਜ਼ੀ ਵੱਡਾ ਉਹਨਾਂ ਦਾ ਕਾਰੋਬਾਰ ਪਰਿਵਾਰ ਹੋਵੇ, ਸਾਹਿਬ ਕਹਿੰਦੇ ਉਹਨਾਂ ਨੂੰ ਗੁਰਮੁਖ ਨਹੀਂ ਕਿਹਾ ਜਾਏਗਾ। ਨਾਮ ਤੋਂ ਹੀਣਾ ਮਨੁੱਖ ਉਹ ਮਨਮੁੱਖ ਹੈ, ਆਪ ਹੁਦਰਾ ਚੱਲਦਾ। ਗੁਰਮਤ ਗਿਆਨ ਤੋਂ ਸੱਖਣਾ ਜਿਹੜਾ ਅਗਿਆਨੀ ਹੈ, ਔਰ ਉਹਦੇ ਮੱਥੇ ਦੇ ਭਾਗ ਸਦੀਵ ਮਾੜੇ ਹੀ ਰਹਿੰਦੇ ਨੇ।
ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੀਰਾ।
ਜਿਹੜਾ ਗੁਰੂ ਕੋਲ ਆ ਕੇ ਗੁਰੂ ਕੋਲੋਂ ਮਤ ਦੀ ਦਾਤ ਮੰਗਦਾ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਜਿਹਨੇ ਗੁਰੂ ਦੀ ਮਤ ਲੈ ਲਈ, ਬਚਨ ਪੜ੍ਹਦੇ ਨਾ ਸਤਿਗੁਰੂ ਜੀ ਦੇ, ਗੁਰ ਕੀ ਮਤ ਤੂੰ ਲੇ ਇਆਨੇ। ਹੋਰ ਮਤ ਤੇ ਆਪਾਂ ਬਾਹਰੋਂ ਬਹੁਤ ਲੈ ਲਈ, ਪੈਸਾ ਕਿਵੇਂ ਕਮਾਉਣਾ ਹੈ, ਵਧਾਉਣਾ ਕਿਵੇਂ ਹੈ, ਬਾਹਰੋਂ ਬੜਾ ਕੁਝ ਸਿੱਖ ਲਿਆ, ਪਰ ਗੁਰੂ ਦੀ ਮਤ ਨਹੀਂ ਸਿੱਖੀ। ਜਿਨ੍ਹਾਂ ਨੇ ਗੁਰੂ ਦੀ ਮਤ ਨਹੀਂ ਸਿੱਖੀ ਉਹਨਾਂ ਦੇ ਭਾਗ ਸਦੀਵ ਮਾੜੇ ਰਹਿੰਦੇ ਨੇ। ਜਿਹਨੇ ਗੁਰੂ ਕੋਲ ਆ ਕੇ ਗੁਰੂ ਕੋਲੋਂ ਵਿਵੇਕ ਬੁੱਧ ਲੈ ਲਈ, ਵਿਵੇਕ ਬੁੱਧ, ਬੁੱਧ ਤੇ ਹੁਣ ਵੀ ਆਪਣੇ ਕੋਲ ਬੁੱਧੀ, ਗਿਆਨ, ਅਕਲ, ਇਹ ਤੇ ਹੁਣ ਵੀ ਹੈ, ਪਰ ਇਹ ਜਿਹੜੀ ਸਾਡੀ ਬੁੱਧੀ ਹੈ ਨਾ, ਪਾਪ ਵੀ ਕਰਦੀ ਹੈ, ਬੁਰਾ ਵੀ ਕਰਦੀ ਹੈ, ਬੁਰਾ ਲੋਚਦੀ ਵੀ ਹੈ, ਬੁਰਾ ਸੋਚਦੀ ਵੀ ਹੈ। ਜਿਹੜੀ ਬੁੱਧ ਗੁਰੂ ਕੋਲੋਂ ਲਵਾਂਗੇ, ਉਹਨੂੰ ਸਾਹਿਬ ਜੀ ਨੇ ਕਿਹਾ ਵਿਵੇਕ ਬੁੱਧ। ਵਿਵੇਕ ਬੁੱਧ ਜਿਹੜੀ ਚੰਗੇ ਤੇ ਮਾੜੇ ਦਾ ਨਿਰਣਾ ਕਰ ਲੈਂਦੀ ਹੈ, ਜਿਹੜੀ ਸੱਤ ਤੇ ਅਸੱਤ ਦਾ, ਸੱਚ ਤੇ ਝੂਠ ਦਾ, ਚੰਗੇ ਤੇ ਮੰਦੇ ਦਾ, ਪਾਪ ਤੇ ਪੁੰਨ ਦਾ, ਬੁਰੇ ਤੇ ਭਲੇ ਦਾ, ਮਰਨ ਤੋਂ ਬਾਅਦ ਨਾਲ ਕੀ ਜਾਣਾ ਕੀ ਰਹਿ ਜਾਣਾ, ਇਹ ਨਿਰਣਾ ਕਰਦੀ ਹੈ ਜਿਹੜੀ ਬੁੱਧ, ਉਹ ਵਿਵੇਕ ਬੁੱਧ ਪੂਰੇ ਗੁਰੂ ਤੋਂ ਮਿਲਦੀ ਹੈ। ਜਦੋਂ ਪੂਰੇ ਗੁਰੂ ਕੋਲੋਂ ਵਿਵੇਕ ਬੁੱਧ ਦੀ ਪ੍ਰਾਪਤੀ ਹੋਈ, ਗੁਰੂ ਸਾਹਿਬ ਨੇ ਕਿਰਪਾ ਕਰਕੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਹੀਏ ਚਾਨਣਾ ਕਰ ਦਿੱਤਾ।
ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਖੀਰਾ।
ਪਿਛਲੀਆਂ ਪੰਕਤੀਆਂ ਵਿੱਚ ਆਪਾਂ ਮੰਦੇ ਭਾਗਾਂ ਵਾਲਾ ਮਨੁੱਖ ਸੁਣਿਆ ਕਿ ਜਿਹਦੇ ਪੱਲੇ ਪਰਮੇਸ਼ਰ ਦਾ ਨਾਮ ਨਹੀਂ, ਗੁਰਬਾਣੀ ਨਹੀਂ, ਗੁਰਮਤ ਸਿਧਾਂਤ ਨਹੀਂ, ਗੁਰਮਤ ਰਹਿਤ ਮਰਿਆਦਾ ਦਾ ਕੋਈ ਵੀ ਗੁਣ ਉਹਨੇ ਧਾਰਨ ਨਹੀਂ ਕੀਤਾ, ਬਾਹਰੀ ਤੌਰ 'ਤੇ ਭਾਵੇਂ ਉਹਦੇ ਕੋਲ ਜੋ ਕੁਝ ਮਰਜ਼ੀ ਹੋਵੇ ਉਹਦੇ ਭਾਗ ਮੰਦੇ ਨੇ, ਔਰ ਜਿਹਨੇ ਗੁਰੂ ਕੋਲੋਂ ਵਿਵੇਕ ਬੁੱਧ ਲੈ ਕੇ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਿਆ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਨਾਮ ਦੀ ਦਾਤ ਝੋਲੀ ਵਿੱਚ ਪਾਈ, ਹਿਰਦੇ ਵਿੱਚ ਨਾਮ ਚੰਗਾ ਲੱਗਣ ਲੱਗ ਪਿਆ, ਔਰ ਉਹਦੇ ਧੁਰਦਰਗਾਹ ਤੋਂ ਲਿਖੇ ਹੋਏ ਲੇਖ ਜਦੋਂ ਪ੍ਰਗਟ ਹੋ ਗਏ ਤਾਂ ਉਹਦਾ ਜੀਵਨ ਜਿਹੜਾ ਉਹ ਸੌਰ ਗਿਆ। ਬਾਹਰੀ ਤੌਰ 'ਤੇ ਕੁਝ ਵੀ ਨਹੀਂ, ਪਰ ਅੰਦਰ ਦੇ ਤਲ 'ਤੇ ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ, ਪਰਮੇਸ਼ਰ ਪਰਮਾਤਮਾ ਦੇ ਨਾਮ ਕਰਕੇ ਮਨ ਦੇ ਤਲ 'ਤੇ, ਹਿਰਦੇ ਦੇ ਤਲ 'ਤੇ ਉਹਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਤਾਂ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਮੁੱਖ ਵਾਕ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਜਿਹੜੇ ਬਾਹਰੀ ਧਨ, ਮਾਇਆ, ਸਰਮਾਇਆ, ਦੌਲਤ ਇਕੱਠੀ ਕਰਦੇ ਹਾਂ, ਨਾ ਤਾਂ ਮਰਨ ਤੋਂ ਬਾਅਦ ਨਾਲ ਜਾਂਦਾ ਹੈ, ਅਤੇ ਜੀਂਦੇ ਜੀ ਇਹ ਸਾਡੇ ਅੰਦਰ ਨੂੰ ਸੁੱਖ ਨਹੀਂ ਦਿੰਦਾ। ਪਰਮੇਸ਼ਰ ਪਰਮਾਤਮਾ ਦਾ ਨਾਮ ਜੇ ਆਪਾਂ ਜਪਾਂਗੇ ਤਾਂ ਜੀਂਦੇ ਜੀ ਵੀ ਆਨੰਦ ਵਿੱਚ ਰਵਾਂਗੇ, ਅਤੇ ਫਿਰ ਰੱਬੀ ਦਰਗਾਹ ਵਿੱਚ ਵੀ ਪਰਮੇਸ਼ਰ ਪਰਮਾਤਮਾ ਦਾ ਨਾਮ ਮਨੁੱਖ ਦਾ ਸਹਾਈ ਹੁੰਦਾ। ਇਹ ਨਾਮ ਮਿਲਦਾ ਕਿਹਨੂੰ ਹੈ? ਧੁਰ ਕਰਮ ਜਿੰਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਧੁਰੋਂ ਲਿਖੇ ਲੇਖ ਜਦੋਂ ਪ੍ਰਗਟ ਹੋਣ, ਗੁਰੂ ਕੋਲ ਆ ਕੇ ਗੁਰੂ ਦਾ ਪਿਆਰਾ ਇਹ ਮੰਗ ਮੰਗੇ, ਅਰਦਾਸ ਕਰੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਫਿਰ ਮਿਹਰ ਹੁੰਦੀ ਹੈ। ਇਸ ਹੀ ਪਵਿੱਤਰ ਪਾਵਨ ਸਾਹਿਬ ਜੀ ਦੀ ਇਲਾਹੀ ਦਰਗਾਹੀ ਗੁਰਬਾਣੀ ਦੇ ਮਹਿਮਾਮਈ ਬੋਲ ਜੋ ਅੱਜ ਦੇ ਪਾਵਨ ਗੁਰਵਾਕ ਹੁਕਮਨਾਮੇ ਦੇ ਰੂਪ ਵਿੱਚ ਅੰਮ੍ਰਿਤ ਵੇਲੇ ਤੋਂ ਆਪਾਂ ਸਰਵਣ ਕੀਤੇ, ਲੜੀਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦੀ ਚੱਲਦੀ ਵਿਚਾਰ ਵਿੱਚ ਰਾਮ ਕਲੀ ਰਾਗ ਕੀ ਵਾਰ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੋਈ ਪੌੜੀ ਸਰਵਣ ਕਰੀਏ ਜੀ।
ਪੌੜੀ ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ।
ਔਰ ਪੌੜੀ ਦਾ ਭਾਵ ਵੀ ਪਵਿੱਤਰ ਪਾਵਨ ਹੁਕਮਨਾਮੇ ਦੇ ਭਾਵ ਨਾਲ ਮਿਲਦਾ ਜੁਲਦਾ। ਤੁਸੀਂ ਲੱਖ ਕਿਸੇ ਨੂੰ ਸਮਝਾ ਲਓ, ਲੱਖ ਕਿਸੇ ਨੂੰ ਯਤਨ ਕਰ ਲਓ, ਜਦੋਂ ਤੱਕ ਉਹਦੇ ਕੋਈ ਪੂਰਵਲੇ ਭਾਗ ਪ੍ਰਗਟ ਨਹੀਂ ਨਾ ਹੁੰਦੇ, ਉਹ ਸੰਗਤ ਵਿੱਚ ਆਉਂਦਾ ਹੀ ਨਹੀਂ। ਕੋਈ ਵੀ ਬਹਾਨਾ ਬਣਾ ਲਏਗਾ, ਕੁਝ ਬਹਾਨਾ ਵੈਸੇ ਬਣ ਜਾਏਗਾ, ਆਏਗਾ ਨਹੀਂ। ਬੁਰੇ ਕੰਮ ਕੋ ਊਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਾਂ ਉਹਦੀ ਹਾਲਤ ਇਹ ਹੋਏਗੀ, ਸਾਰੋ ਦਿਨ ਸਮਜੂਰੀ ਕਰੈ, ਹਰ ਸਿਮਰਨ ਕੀ ਬੇਲਾ ਬੱਜਰ ਸਿਰ ਪਰੈ। ਜਿਹਦੇ ਧੁਰੋਂ ਮੱਥੇ ਦੇ ਲੇਖ ਵਾਹਿਗੁਰੂ ਨੇ ਲਿਖੇ ਹਨ, ਉਹਦੇ ਕਰਮਾਂ ਅਨੁਸਾਰ ਉਹ ਹੀ ਗੁਰੂ ਦੀ ਸੰਗਤ ਵਿੱਚ ਆ ਕੇ ਸੇਵਾ ਕਰਦਾ, ਉਹ ਸੇਵਾ ਵਿੱਚ ਲੱਗਦਾ ਹੈ।
ਜਿਸ ਗੁਰ ਮੇਲ ਕਮਲ ਪ੍ਰਗਾਸਿਆ ਸੋ ਆਨ ਦਿਨ ਜਾਗਾ।
ਫਿਰ ਗੁਰੂ ਨੂੰ ਮਿਲ ਕੇ ਜਿਹਦੇ ਹਿਰਦੇ ਦਾ ਕਮਲ ਫੁੱਲ ਖਿੜ ਗਿਆ, ਗਿਆਨ ਦੀ ਪ੍ਰਾਪਤੀ ਹੋ ਗਈ, ਅਗਿਆਨਤਾ ਦੇ ਹਨੇਰੇ ਦਾ ਨਾਸ਼ ਹੋ ਗਿਆ, ਹਿਰਦਾ ਰੂਪੀ ਕਮਲ ਗੁਰੂ ਦੇ ਸ਼ਬਦ ਨਾਲ ਜਿਹਦਾ ਖਿੜ ਗਿਆ ਨਾ, ਸੋ ਆਨ ਦਿਨ ਜਾਗਾ, ਉਹ ਮਨ ਕਰਕੇ ਕਦੀ ਵੀ ਨਹੀਂ ਸੌਂਦਾ। ਉਦਾਂ ਤੇ ਬੰਦਾ ਸੁੱਤਾ ਹੀ ਰਹਿੰਦਾ ਨਾ, ਹੁਣ ਆਪਾਂ ਜਾਗ ਰਹੇ ਹਾਂ ਨਾ, ਬੈਠੇ ਮੈਂ ਕਥਾ ਕਰ ਰਿਹਾ, ਸਰੀਰ ਕਰਕੇ ਜਾਗ ਰਹੇ ਹਾਂ ਨਾ, ਪਰ ਜੋ ਗੁਰਬਾਣੀ ਦੀ ਕਸਵੱਟੀ ਤੇ ਵੇਖੋ ਤੇ ਸਾਹਿਬ ਜੀ ਨੇ ਮੈਨੂੰ ਵੇਖ ਕੇ ਕਹਿ ਦੇਣਾ ਵੀ ਨਹੀਂ ਤੂੰ ਸੁੱਤਾ ਪਿਆ। ਮਹਾਰਾਜ ਜਾਗਦਾ ਵੀ ਕੋਈ ਸੌਂ ਸਕਦਾ? ਤੇ ਮਹਾਰਾਜ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਟੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਸਰੀਰ ਤੇ ਮਨ ਆਪਣੇ ਆਪਣੇ ਵਿਸ਼ੇ ਭੋਗਾਂ ਦੇ ਵਿੱਚ ਇਹ ਮਸਤ ਤੇ ਸੁੱਤਾ ਰਹਿੰਦਾ, ਪਰ ਜਿਹਦਾ ਹਿਰਦਾ ਗੁਰੂ ਦੇ ਸ਼ਬਦ ਨਾਲ ਖਿੜ ਗਿਆ ਉਹ ਮਨ ਕਰਕੇ ਸਦੀਵ ਜਾਗਦਾ ਤੇ ਇਹ ਸੁਚੇਤ ਰਹਿੰਦਾ ਹੈ।
ਲੱਗਾ ਰੰਗ ਚਰਨਾਰ ਬਿੰਦ ਸਭ ਭਰਮ ਭਾਉ ਭਾਗਾ।
ਪਰਮੇਸ਼ਰ ਪਰਮਾਤਮਾ ਦੇ ਕਵਲ ਜੈਸੇ ਚਰਨਾਂ ਨਾਲ ਜਦੋਂ ਪਿਆਰ ਪੈ ਜਾਏ ਫਿਰ ਸਾਰੇ ਭਰਮ ਵੀ ਦੂਰ ਹੋ ਜਾਂਦੇ ਨੇ, ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਭਰਮ ਜਿਹੜਾ ਹੈ ਉਹ ਵਹਿਮ ਉਹ ਵੀ ਨਹੀਂ ਰਹਿੰਦਾ, ਕਹੀਏ ਭੱਜ ਜਾਂਦਾ ਹੈ।
ਆਤਮ ਜਿੱਤਾ ਗੁਰਮਤੀ ਆਗੰਜਤ ਪਾਗਾ।
ਪਰਮੇਸ਼ਰ ਪਰਮਾਤਮਾ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਸ਼ਬਦ ਦੀ ਕਮਾਈ ਨਾਲ, ਵਿਕਾਰਾਂ ਵਾਲੇ ਪਾਸੇ ਦੌੜਨ ਵਾਲੇ ਮਨ ਨੂੰ ਉਹ ਜਿੱਤ ਲੈਂਦਾ ਹੈ।
ਜਿਸ ਹੇ ਧਿਆਇਆ ਪਾਰ ਬ੍ਰਹਮ ਸੋ ਕਾਲ ਮਹਿ ਤਾਗਾ।
ਜਿਸ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਿਆ, ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਕਲਯੁਗ ਦੇ ਸਮੇਂ ਵਿੱਚ, ਇਹ ਵੱਡਾ ਪੁੰਨ ਹੈ। ਇਹਦੇ ਨਾਲੋਂ ਵੱਡਾ ਕੋਈ ਪੁੰਨ ਨਹੀਂ। ਪੜ੍ਹਦੇ ਹਾਂ ਨਾ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਕਲਯੁਗ ਦੇ ਸਮੇਂ 'ਚ ਉਹ ਮਨੁੱਖ ਸ੍ਰੇਸ਼ਟ ਸਰਵੋਤਮ ਤੇ ਉਤਕ੍ਰਿਸ਼ਟ ਹੋ ਜਾਂਦਾ ਹੈ।
ਸਾਧੂ ਸੰਗਤ ਨਿਰਮਲਾ ਅੱਠ ਸੱਠ ਮੱਜ ਨਾਗਾ।
ਫਿਰ ਉਹ ਗੁਰੂ ਦੀ ਸੰਗਤ ਵਿੱਚ ਆ ਕੇ ਮਨ ਕਰਕੇ ਨਿਰਮਲ ਹੋ ਜਾਂਦਾ ਹੈ। ਮਨ ਦਾ ਜਦੋਂ ਇਸ਼ਨਾਨ ਗੁਰੂ ਦੇ ਸ਼ਬਦ ਵਿੱਚ ਕਰਦਾ, ਇਹ ਗੁਰੂ ਦੀ ਪਵਿੱਤਰ ਬਾਣੀ ਨਾਲ ਹਿਰਦੇ ਨੂੰ ਇਸ਼ਨਾਨ ਕਰਾਉਣ ਦਾ ਭਾਵ ਇਹ ਹੈ ਕਿ ਇਉਂ ਮਾਨੋ ਵੀ ਜਿਵੇਂ ਉਹਨੇ ਬਾਹਰੀ ਤੌਰ 'ਤੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ। ਸੌਖਾ ਜਿਹਾ ਕਹਿ ਲਈਏ ਵੀ ਜਿਹਨੇ ਗੁਰੂ ਦੇ ਸ਼ਬਦ ਨਾਲ ਮਨ ਨੂੰ ਧੋ ਲਿਆ ਨਾ, ਭਰੀ ਹੈ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ, ਉਹਨੇ ਮਨ ਨੂੰ ਬਾਹਰੀ ਤੌਰ 'ਤੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ। ਜਾਂ ਦੂਜਾ ਭਾਵ ਇਹ ਵੀ ਕਹਿ ਲਓ ਵੀ ਜਿਹਨੇ ਆਪਣੇ ਹਿਰਦੇ ਨੂੰ ਗੁਰੂ ਦੇ ਸ਼ਬਦ ਦੀ ਰੰਗਤ ਦੇ ਤੀ, ਉਹਨੂੰ ਹੁਣ ਬਾਹਰੀ ਕਿਸੇ ਹੋਰ ਤੀਰਥ ਦੀ ਲੋੜ ਨਹੀਂ ਰਹੀ।
ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ।
ਔਰ ਵੱਡਿਆ ਭਾਗਾ ਵਾਲਾ ਉਹ ਹੈ ਜਿਹਨੂੰ ਪੂਰਾ ਗੁਰੂ ਮਿਲਿਆ, ਪੂਰਾ ਗੁਰੂ ਮਿਲਿਆ। ਗੁਰੂ ਨੇ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਕਰਾ ਦਿੱਤੀ, ਮਿਲਾਪ ਕਰਾ ਦਿੱਤਾ, ਉਹੀ ਮਨੁੱਖ ਵੱਡਿਆਂ ਭਾਗਾਂ ਵਾਲਾ ਬਣ ਗਿਆ।
ਨਾਨਕ ਤਿਸ ਬਲਿਹਾਰਨ ਜਿਸ ਇਹ ਵੱਡ ਭਾਗਾ।
ਸਾਹਿਬ ਕਹਿੰਦੇ ਵੀ ਜਿਹਦੇ ਇਹੋ ਜਿਹੇ ਭਾਗ ਹੋਣ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਆਪਣਾ ਜੀਵਨ ਸਵਾਰ ਲਏ ਉਹਦੇ ਵੱਡੇ ਭਾਗ ਨੇ। ਵੱਡਿਆਂ ਭਾਗਾਂ ਵਾਲੇ ਮਨੁੱਖ ਦਾ ਜੀਵਨ ਸਫਲ ਹੋ ਜਾਂਦਾ ਔਰ ਦੁਨੀਆਂ ਦੇ ਵਿੱਚ ਵੀ ਉਹਦਾ ਸਤਿਕਾਰ ਹੁੰਦਾ। ਇਹ ਸਰੀਰ ਦੇ ਖਤਮ ਹੋਣ ਤੋਂ ਬਾਅਦ ਰੱਬੀ ਦਰਗਾਹ ਵਿੱਚ ਵੀ ਰੇ ਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸ਼ਬਦ ਦਿਓ, ਉੱਥੇ ਵੀ ਉਹਦਾ ਮਾਣ ਸਤਿਕਾਰ ਹੁੰਦਾ। ਗੁਰਮਤਿ ਵਿਚਾਰ ਕਰਦੇ ਹਾਂ, ਗੁਰਬਾਣੀ ਦੀ ਪਵਿੱਤਰ ਵਿਚਾਰ ਕਰਦੇ ਹਾਂ, ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਆਪ ਸਮੂਹ ਗੁਰੂ ਕੀ ਸੰਗਤ ਦਾ ਹਾਰਦਿਕ ਤੌਰ 'ਤੇ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਅਤੇ ਸੁਚੱਜੇ ਪ੍ਰਬੰਧ ਦਾ ਦਿਲ ਦੀਆਂ ਨਿਹਾਇਤ ਗਹਿਰਾਈਆਂ ਤੋਂ ਧੰਨਵਾਦ। ਭੁੱਲਾਂ ਗਲਤੀਆਂ ਦੀ ਖਿਮਾ ਜੀ। ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਤੇ ਸਮਾਪਤੀ ਹੈ ਜੀ।
ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ। ਨਾਨਕ ਤਿਸ ਬਲਿਹਾਰਣ ਜਿਸ ਏ ਵੱਡ ਭਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।